रहत बिबेक अथ नाम संयुक्ति संजम साधन रूपी गुरमत बिबेक कर्मा प्रथाए गुर परमाणा संयुक्त निर्णय पूर्वक पड़ताल दा वर्णन आरंभते। पहला गुरसिख दे नित करम। गुर सतगुर का जो सिख अखाए सो भलके उठ हर नाम त्यावै उद्दम करे भलके प्रभाती इश्नान करे अमृत सर नावै उपदेश गुरु हर हर जप जापै सब किलविख पाप दोख लह जावै फिर चढ़ै दिवस गुरबाणी गावै बैंदियां उठदियां हर नाम त्यावै जो सास गिरास त्याए मेरा हर हर सो गुर सिख गुरु मन भावै जिसनो दयाल होवै मेरा स्वामी तिस गुर सिख गुरु उपदेश सुनावै जन नानक धूड़ मंगै तिस गुर सिख की जो आप जपै अवरा नाम जपावै। वार गौड़ी महला चौथा। व्याख्या भाव सतगुर दे सच्चे सिख दी बिसेख किरिया संजमी कार दा नता प्रति बिबेक करम नेम धारना ए है कि नित सवेरे उठ के विधि पूर्वक नाम त्यावै। दूजी पंक्ति तुक तो नाम त्यावण दी संजम विधि आरंभ हुंदी है। उद्दम करके वड्डे तड़के उठे सावधान होवे अते इश्नान करे अते इश्नान समय अमृत बाणी दा पाठ करदा होया अमृत सरोवर दा मज्जन करनहारा बने। फेर गुर उपदेशी नितनेम बाणी दा पाठ करदा होया गुरमत नाम दा जाप करे जिस दे करन करके कमाते पाप दोख सब लै जांदे हन। फेर दिन चढ़े सूरज उदे होन सार गुरु द्वारा होए कै साहिब संभाले हो गुरवाक दे भाव अनुसार श्री गुरु ग्रंथ साहिब जी दे दर्शन दिदारे करदा होया मधुर सुर नाल गुरबाणी दा कीर्तन पाठ करे। फेर कार बिहार करदियां होया भी उठदियां बैंदियां तुरदियां फिरदियां सास गिरास नाम अभ्यास विच ही हर दम जुटिया रहे। जो इस बिद सास गिरास प्रीतम हरि परमात्मा नू आराधन करेगा उही गुरसिख बिबेकी जन गुरु नू भावेगा। परंतु इस प्रकार दा उपदेश नाम त्यावण दी संजम किरिया रूपी बिबेक बिरती दे धारण दा उसे अधिकारी गुरसिख नू गुरु साहिब सुनावण दृढ़ावणगे जिस दे उत्ते पूर्व लिखे दे लैणे अनुसार प्रीतम स्वामी समरथ दातार प्रभु आप दयाल होवणगे। गुरु साहिब ऐसे गुरसिख दी महिमा करदे होए उचारदे हन कि ऐसे गुरसिख प्यारे दी चरण धूड़ बांछणे योग है जो आप नाम जपदा है अते अपनी नेक नजीर द्वारा नाम जपण दे शुभ पूरने पा के होरना नू भी नाम जपाउण दा कारण बनदा है। इस गुरवाक अंदर नाम अभ्यास सिफत सला रूपी मुख बिबेक दे संग साथ इस दे सहायक साधना संपन्न बिबेक करम दे ए जो संजम साधन दसे हन ए बिबेकी जन दी नित किरिया अनुसार नियम पूर्वक ਕਰੇ ਕਮਾਏ ਜਾਣੇ ਅਤ ਜ਼ਰੂਰੀ ਹਨ, ਕਿਉਂਕਿ ਇਹਨਾਂ ਬਿਹੂਣ ਨਾਮ ਕਮਾਈ ਦੀ ਵਿਵੇਕ ਬਿਰਤੀ ਅਰੂੜ ਨਹੀਂ ਹੋ ਸਕਦੀ। ਦੂਸਰਾ, ਅੰਮ੍ਰਿਤ ਵੇਲੇ ਉੱਠਣ ਦਾ ਉੱਦਮ ਧਾਰਨਾ। ਪ੍ਰਥਮ ਤਾਂ ਉੱਦਮ ਕਰ ਹਰ ਜਾਪਣਾ ਦੀ ਗੁਰ ਪੰਗਤੀ ਅਨੁਸਾਰ ਨਾਮ ਅਭਿਆਸੀ ਨੂੰ ਉੱਦਮ ਕਰਕੇ ਉੱਠਣਾ ਪੈਂਦਾ ਹੈ, ਅਤੇ ਉੱਠਣਾ ਵੀ ਸਵਾ ਪੈਰ ਰਾਤ ਰਹਿੰਦੀ, ਕਿਉਂਕਿ ਬਚਨ ਹੈ ਯਥਾ ਗੁਰਵਾਕ। ਚੌਥੇ ਪੈਰ ਸਭਾ ਕੈ ਸੁਰਤਿਆਂ ਉਪਜੈ ਚਾਓ, ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ। ਵਾਰ ਮਾਝ ਸਲੋਕ ਮਹਲਾ ਦੂਜਾ। ਅਤੇ ਹੁਕਮ ਇਹ ਹੈ ਕਿ ਫਰੀਦਾ, ਪਿਛਲ ਰਾਤ ਨਾ ਜਾਗਿਓ, ਜੀ ਵੰਦੜੋ ਮੂਹਿਓ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਸਲੋਕ ਫਰੀਦ। ਇਹ ਪਿਛਲੀ ਰਾਤ ਨਾ ਜਾਗਣ ਵਾਲਿਆਂ ਨੂੰ ਤ੍ਰਿਗ ਜੀਵਨ ਦੀ ਮ੍ਰਿਤਕ ਸਮਾਨ ਜੀਵਨ ਹੋਣ ਵਾਲੇ ਦੀ ਲਾਨਤ ਪਾ ਕੇ ਮਾਨੋ ਪਿਛਲੀ ਰਾਤ ਜਾਗਣ ਦੀ ਪਾਬੰਦੀ ਦਾ ਅਤ ਜ਼ਰੂਰੀ ਹੁਕਮ ਬੜੀ ਕਰੜਾਈ ਨਾਲ ਦ੍ਰਿੜਾਇਆ ਗਿਆ ਹੈ। ਸੋ ਜੋ ਸਵਾ ਪੈਰ ਰਾਤ ਰਹਿੰਦੀ ਅਥਵਾ ਪਿਛਲੀ ਰਾਤ ਚੌਥੇ ਪੈਰ ਸਭਾ ਕੈ ਨਿੰਦਰਾ ਤੋਂ ਜਾਗ ਕੇ ਉੱਠਣ ਦਾ ਉੱਦਮ ਉਪਰਾਲਾ ਨਹੀਂ ਕਰਦਾ, ਅਥਵਾ ਜਿਸ ਨੂੰ ਨਿਤਾ ਪ੍ਰਤੀ ਨਿਯਮ ਅਨੁਸਾਰ ਇਸ ਬਿਧ ਬਲ ਧਾਰ ਕੇ ਅਰਥਾਤ ਉੱਦਮੀ ਬਣ ਕੇ ਅੰਮ੍ਰਿਤ ਵੇਲੇ ਉੱਠਣ ਦਾ ਚਾਓ ਨਹੀਂ ਉਪਜਦਾ, ਉਹ ਗੁਰੂ ਕੇ ਬਚਨ ਪਾਲਣ ਕਮਾਵਣ ਹਾਰਾ, ਗੁਰੂ ਕੀ ਹਦਾਇਤ ਮੰਨਣ ਹਾਰਾ ਸਚਿਆਰਾ ਸਿੱਖ ਬਿਬੇਕੀ ਨਹੀਂ। ਬਿਬੇਕੀ ਸਿੱਖ ਸੋਈ ਹੈ ਜੋ ਇਸ ਬਚਨ ਰੂਪੀ ਹੁਕਮ ਹਦਾਇਤ ਨੂੰ ਕਮਾਵੇ, ਅਰਥਾਤ ਸੱਚੀ ਭੈ ਭਾਵਨੀ ਸਹਿਤ ਨਿਤਾ ਪ੍ਰਤੀ ਸਵਾ ਪੈਰ ਰਾਤ ਰਹਿੰਦੀ ਉੱਠਣ ਜਾਗਣ ਦਾ ਉੱਦਮ ਬਲ ਧਾਰੇ, ਤੇ ਪਿਛਲੇ ਪੈਰ ਵਾਲੀ ਰਾਤ ਰੂਪੀ ਅੰਮ੍ਰਿਤ ਵੇਲੇ ਦਾ ਸਾਵਧਾਨਤਾ ਸਹਿਤ ਆਨੰਦ ਮਾਣੇ। ਅਸਾਡੇ ਸੁਖ ਰਹਿਣੀਏ ਸਿੱਖ ਭਰਾ, ਜੇ ਆਪ ਉੱਦਮ ਧਾਰ ਕੇ ਨਿਤ ਸਵਾ ਪੈਰ ਰਹਿੰਦੀ ਰਾਤ ਸਾਵਧਾਨ ਹੋ ਕੇ ਉੱਠਣ ਦੇ ਨਿਯਮ ਦਾ ਹੁਕਮ ਸਤਿਗੁਰ ਬਚਨ ਨਾ ਕਮਾ ਸਕਣ, ਸਗੋਂ ਇਸ ਹੁਕਮ ਕਮਾਵਣ ਹਾਰੇ ਰਹਿਤ ਬਿਬੇਕੀਆਂ ਦੀ ਬਿਬੇਕ ਰਹਿਣੀ ਉੱਤੇ ਕੁਤਰਕਾਂ ਕਰਨ, ਅਤੇ ਅਜਿਹੇ ਸਚਿਆਰ ਸਿੱਖਾਂ ਨੂੰ ਸਿਰੜੀ ਆਦਿਕ ਪਦਾਂ ਨਾਲ ਸੰਕੇਤ ਕਰਨ, ਤਾਂ ਇਹ ਉਹਨਾਂ ਦੀ ਮਹਾਂ ਘਿਰਣਾ ਯੋਗ ਭੁੱਲ ਹੈ। ਜਿਸ ਅਸੂਲ ਉੱਤੇ ਉਹ ਖੁਦ ਨਹੀਂ ਚੱਲ ਸਕਦੇ, ਉਸ ਅਸੂਲ ਨੂੰ ਮੰਨਣੋਂ ਹੀ ਮੂੰਹ ਫੇਰ ਲੈਂਦੇ ਹਨ। ਜਿਸ ਗੁਰਮਤ ਵਿਵੇਕ ਰੂਪੀ ਗੁਰੂ ਕੇ ਬਚਨ ਨੂੰ ਉਹ ਖੁਦ ਕਮਾ ਨਹੀਂ ਸਕਦੇ, ਇਸ ਕਮਜ਼ੋਰੀ ਨੂੰ ਆਪਣਾ ਮਨ ਮੰਨਿਆ ਅਸੂਲ ਬਣਾਉਣ ਲਈ, ਇਸ ਕਮਜ਼ੋਰੀ ਨੂੰ ਛੁਪਾਉਣ ਲਈ, ਇਸ ਕਮਜ਼ੋਰੀ ਦੇ ਉੱਪਰ ਪਰਦਾ ਪੋਚਾ ਪਾਉਣ ਲਈ, ਉਹ ਇਸ ਅਸੂਲ ਦੇ ਕਮਾਵਣ ਹਾਰਿਆਂ ਨੂੰ ਇਸ ਅਸੂਲ ਉੱਤੇ ਚੱਲਣ ਹਾਰੇ ਸੁਗੜ ਸੁਜਾਨ ਬਿਬੇਕੀ ਜਨਾਂ ਨੂੰ ਉਲਟਾ ਸਿਰੜੀ ਅਤੇ ਕਰਮ ਕਾਂਡੀ ਆਦਿ ਦੱਸਦੇ ਹਨ। ਇਹ ਉਹਨਾਂ ਦੀ ਮਨ ਦੀ ਮਤ ਬਲਕਿ ਮਹਾਂਮੂੜ ਮਤ ਹੈ। ਅਸਲ ਗੱਲ ਇਹ ਹੈ ਕਿ ਉਕਤ ਮੂੜ ਮਤੀਆਂ ਪਾਸੋਂ ਗੁਰਮਤ ਦੇ ਗੂੜ ਮਤੇ ਦੀਆਂ ਉੱਚ ਵਿਵੇਕ ਰਹਿਣੀਆਂ ਦੀ ਰਹਿਤ ਕਮਾਈ ਦਾ ਧਾਰਨੀ ਹੋਣਾ ਔਖਾ ਹੈ, ਅਤੇ ਅੰਮ੍ਰਿਤ ਵੇਲੇ ਉੱਠਣ ਜਾਗਣ ਵਾਲੀ ਨਿਤ ਕਿਰਿਆ ਦੀ ਧਾਰਨਾ ਕੋਈ ਮਾਮੂਲੀ ਅਤੇ ਸੌਖੀ ਗੱਲ ਨਹੀਂ, ਪਰ ਇੱਥੇ ਔਖ ਸੌਖ ਦਾ ਸਵਾਲ ਨਹੀਂ। ਗੁਰਸਿੱਖੀ ਦੇ ਅਸੂਲਾਂ ਉੱਪਰ ਚੱਲਣਾ ਹਰੇਕ ਗੁਰਸਿੱਖ ਦਾ ਫਰਜ਼ ਹੈ, ਭਾਵੇਂ ਕੋਈ ਅਸੂਲ ਬਿਖਮ ਹੋਵੇ ਭਾਵੇਂ ਸੁਖੈਨ। ਚਾਹੇ ਅਸੂਲ ਦੀ ਕਠਿਨ ਕਮਾਈ ਕਰਨੀ ਪਵੇ, ਚਾਹੇ ਸੁਗਮ ਅਤੇ ਸੁਖਾਲੀ ਹੀ ਸਾਧਨਾ ਪਵੇ, ਪਰ ਹਰ ਸੂਰਤ ਵਿੱਚ ਹਰ ਇੱਕ ਸਿੱਖ ਨੂੰ ਜੋ ਸਿੱਖ ਸਦਾਵਣ ਦਾ ਅਧਿਕਾਰ ਰੱਖਦਾ ਹੈ, ਹਰ ਇੱਕ ਅਸੂਲ ਹੁਕਮ ਨੂੰ ਕਮਾਉਣਾ ਪਵੇਗਾ। ਗੁਰੂ ਕੇ ਹੁਕਮਾਂ ਉੱਪਰ ਚੱਲਣਾ ਸਿੱਖ ਮਾਤਰ ਦਾ ਧਰਮ ਹੈ। ਤੀਸਰਾ, ਅੰਮ੍ਰਿਤ ਵੇਲੇ ਗੁਰਮਤ ਇਸ਼ਨਾਨ, ਅੰਮ੍ਰਿਤਸਰ ਇਸ਼ਨਾਨ। ਇੱਕ ਇੱਕ ਗੁਰਬਚਨ ਰੂਪੀ ਗੁਰੂ ਕਾ ਹੁਕਮ ਮੰਨਣਹਾਰਾ ਸਿੱਖ ਹੀ ਸੱਚਾ ਸਚਿਆਰ ਸਿੰਘ ਵਿਵੇਕੀ ਕਹਾ ਸਕਦਾ ਹੈ। ਹਾਂ, ਜੇਕਰ ਕੋਈ ਸਿੱਖ ਉੱਦਮ ਮਾਤਰ ਹੀ ਧਾਰਦਾ ਹੈ ਅਤੇ ਉੱਦਮ ਧਾਰ ਕੇ ਸਵਾ ਪੈਰ ਰਾਤ ਰਹਿੰਦੀ ਉੱਠ ਵੀ ਬਹਿੰਦਾ ਹੈ ਪਰ ਇਸ਼ਨਾਨ ਨਹੀਂ ਕਰਦਾ ਅਤੇ ਨਾ ਹੀ ਨਾਮ ਜਪਦਾ ਹੈ, ਤਾਂ ਉਸਦਾ ਇਸ ਪ੍ਰਕਾਰੀ ਨਿਰੇ ਉੱਠ ਬੈਠਣ ਦਾ ਅਤੇ ਮਿੱਟੀ ਦਾ ਮਟੁੰਨ ਹੋ ਕੇ ਬਹਿ ਰਹਿਣ ਦਾ ਉੱਦਮ ਮਹਿਜ਼ ਕੋਰਾ ਪਖੰਡ ਹੱਠ ਹੈ, ਜੋ ਕਲਿਆਣਕਾਰਕ ਨਹੀਂ ਅਤੇ ਨਾ ਹੀ ਇਸ ਦਾ ਗੁਰਮਤ ਅੰਦਰ ਵਿਧਾਨ ਹੈ। ਹਾਂ, ਜੇਕਰ ਉਹ ਉੱਦਮ ਕਰਕੇ ਅੰਮ੍ਰਿਤ ਵੇਲੇ ਉੱਠਦਾ ਹੈ ਅਤੇ ਉੱਠ ਕੇ ਤੇ ਫਿਰ ਇਸ਼ਨਾਨ ਕਰਨ ਦਾ ਉੱਦਮੀ ਬਣਦਾ ਹੈ, ਤਾਂ ਮਾਨੋ ਕਿ ਉਹ ਇਉਂ ਉੱਦਮੀ ਬਣ ਕੇ ਨਿਰਾ ਨਿੰਦਰਾ ਦੇ ਆਲਸ ਭਾਰ ਨੂੰ ਹੀ ਦੂਰ ਨਹੀਂ ਕਰ ਲੈਂਦਾ, ਸਗੋਂ ਸਾਵਧਾਨ ਹੋ ਕੇ ਨਾਮ ਬਾਣੀ ਦੀ ਧਿਆਨ ਕਮਾਈ ਵਿਖੇ ਤਤਪਰ ਹੋ ਜਾਂਦਾ ਹੈ। ਤਦ ਉਸਦੇ ਉੱਦਮ ਇਸ਼ਨਾਨ ਦੇ ਸਭੇ ਟੋਲ ਸੁਹਾਵਣੇ ਹੋ ਜਾਂਦੇ ਹਨ। ਤਦ ਤੋਂ ਉਹ ਸੁਤੇ ਸਿੱਧ ਹੀ ਅੰਮ੍ਰਿਤ ਵੇਲੇ ਦੇ ਉੱਦਮ ਇਸ਼ਨਾਨ ਧਿਆਨ ਦਾ ਸੁਰਤਾ ਬਣ ਜਾਂਦਾ ਹੈ। ਐਸੇ ਸੁਰਤਿਆਂ ਨੂੰ ਹੀ ਦਰਿਆਵਾਂ ਸਿਉਂ ਦੋਸਤੀ ਵਾਲੇ ਇਕਾਂਤ ਇਸ਼ਨਾਨ ਦਾ ਚਾਉ ਉਪਜਦਾ ਹੈ। ਐਸੇ ਸੁਰਤਿਆਂ ਨੂੰ ਹੀ ਚੌਥੇ ਪੈਰ ਸਬਾ ਕੇ ਇਸ਼ਨਾਨ ਕਰਨ ਦਾ ਚਾਏ ਚਈਲਾ ਉੱਦਮ ਫੁਰਦਾ ਹੈ। ਐਸੇ ਸੁਰਤਿਆਂ ਪ੍ਰਥਾਏ ਹੀ ਸੇਵਕ ਸੇਵੈ ਕਰਮ ਚੜ੍ਹਾਓ, ਭਿੰਨੀ ਰਹਿਣ ਜਿਨ੍ਹਾਂ ਮਨ ਚਾਓ ਵਾਲਾ ਗੁਰਵਾਕ ਘਟਦਾ ਹੈ। ਐਸੇ ਸੁਰਤੇ ਸਿੱਖਾਂ ਉੱਪਰ ਹੀ ਸਿੱਖੀ ਸਿੱਖਿਆ ਗੁਰ ਵਿਚਾਰ ਵਾਲੀ ਤੁਕ ਫਬਦੀ ਹੈ ਅਤੇ ਐਸੇ ਸੁਰਤੇ ਸਿੱਖਾਂ ਨੂੰ ਹੀ ਨਦਰੀ ਕਰਮ ਲੰਘਾਏ ਪਾਰ ਵਾਲੀ ਅਪਾਰ ਦਾਤ ਮਿਲਦੀ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਅਤੇ ਇਸ਼ਨਾਨ ਕਰਦੇ ਹੋਏ ਅੰਮ੍ਰਿਤ ਬਾਣੀ ਦਾ ਪਾਠ ਕਰਨਾ ਅਤੇ ਅੰਮ੍ਰਿਤ ਨਾਮ ਵਿਖੇ ਸੁਰਤ ਜੋੜਨਾ ਅਤੇ ਇਸ ਬਿਧ ਅੰਮ੍ਰਿਤ ਲਹਿਰਿਆਂ ਦਾ ਗਟਾਕ ਰਸੀਆ ਰਸ ਮਾਨਣਹਾਰਾ ਬਣਨਾ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਦੇ ਸਮਾਨ ਹੈ। ਇੱਕ ਤਾਂ ਉਹ ਸਮਾਂ ਹੀ ਅੰਮ੍ਰਿਤੀ ਸਮਾਂ ਹੁੰਦਾ ਹੈ, ਦੂਜੇ ਅੰਮ੍ਰਿਤ ਇਸ਼ਨਾਨ ਅੰਮ੍ਰਿਤ ਨਾਮ ਦੇ ਸੁਰਤਿਆਂ ਵਾਲੀ ਸੁਰਤੀ ਬਿਰਤੀ ਵਿੱਚ ਹੁੰਦਾ ਹੈ, ਤੀਜੇ ਇਸ ਅੰਮ੍ਰਿਤ ਬਿਰਤੀ ਦੇ ਅੰਮ੍ਰਿਤ ਪ੍ਰਭਾਵ ਨਾਲ ਬਿਖ ਮਾਇਆਵੀ ਤੇ ਕੁੜਾਵੀ ਭਰਮ ਪਾਲ ਟੁੱਟ ਜਾਣ ਕਰਕੇ ਅਰਸ਼ਾਂ ਕੁਰਸਾਂ ਦੀ ਸਦਾ ਹੋ ਰਹੀ ਅਮਰੀ ਤੇ ਕੁਦਰਤੀ ਅੰਮ੍ਰਿਤ ਵਰਖਾ ਦਾ ਪਾਲ ਸਮੂਹਾ ਸਰਵਰ ਭਰਾ ਇਉਂ ਚਾਰ ਚੁਫੇਰੇ ਖੰਡਾਂ ਬ੍ਰਹਿਮੰਡਾਂ ਵਿੱਚ ਭਰਪੂਰ ਅਤੇ ਸਰਸ਼ਾਰ ਲਹਿ ਲਹਾਉਂਦਾ ਪ੍ਰਤੱਖ ਨਦਰੀ ਆਉਂਦਾ ਹੈ। ਮਾਨੋ ਅੰਮ੍ਰਿਤ ਦੇ ਅਥਾਹ ਲਹਿ ਲਹਿ ਕਰਦੇ ਸਰੋਵਰ ਵਿੱਚ ਗੋਤੇ ਲਗਾਈ ਦੇ ਹਨ। ਇਸ ਕਰਕੇ ਇਹ ਇਸ਼ਨਾਨ ਸੱਚਮੁੱਚ ਹੀ ਪ੍ਰਤੱਖ ਅੰਮ੍ਰਿਤਸਰ ਸੁਧਾਸਰ ਦਾ ਇਸ਼ਨਾਨ ਹੋ ਜਾਂਦਾ ਹੈ। ਜਿਹੜੇ ਵਡਭਾਗੇ ਬਿਬੇਕੀ ਸੁਰਤੇ ਸ੍ਰੀ ਅੰਮ੍ਰਿਤਸਰ ਰਾਮਦਾਸ ਸਰੋਵਰ ਜੀ ਦੇ ਅੰਮ੍ਰਿਤ ਇਸ਼ਨਾਨੀ ਹੰਸਲੇ ਹਨ, ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ। ਪਰ ਗੁਰਸਿੱਖ ਭਾਵੇਂ ਕਿਤੇ ਹੋਵੇ, ਅੰਮ੍ਰਿਤ ਵੇਲੇ ਉੱਠ ਕੇ ਗੁਰਮਤ ਵਿਵੇਕ ਵਿਧੀ ਅਨੁਸਾਰ ਇਸ਼ਨਾਨ ਕਰਨ ਦਾ ਪ੍ਰੇਮ ਨਿਯਮੀ ਹੁੰਦਾ ਹੈ। ਭਾਵੇਂ ਕੂਪ ਜਲ ਦੇ ਖੁੱਲ੍ਹੇ ਇਸ਼ਨਾਨ ਕਰਨ ਹਾਰਾ ਹੈ, ਭਾਵੇਂ ਨਦੀ ਨਹਿਰ 'ਤੇ ਤਾਰੀਆਂ ਲਾਵਣ ਹਾਰਾ ਹੈ, ਅਤੇ ਭਾਵੇਂ ਦਰਿਆਵਾਂ ਸਿਉਂ ਦੋਸਤੀ ਰੱਖਣ ਹਾਰਾ ਹੈ, ਪਰੰਤੂ ਅੰਮ੍ਰਿਤ ਵੇਲੇ ਦਾ ਅੰਮ੍ਰਿਤ ਇਸ਼ਨਾਨੀ ਹੋਣ ਕਰਕੇ ਉਹ ਹਰ ਜਗ੍ਹਾ ਹਰ ਅਸਥਾਨ ਸ੍ਰੀ ਅੰਮ੍ਰਿਤਸਰ ਜੀ ਰਾਮਦਾਸਪੁਰੇ ਤੋਂ ਦੂਰ ਨੇੜੇ ਵਸਣ ਹਾਰਾ ਹੋਣ ਕਰ ਵੀ ਅੰਮ੍ਰਿਤਸਰ ਨਾਵੈ ਦੇ ਹੁਕਮ ਉੱਤੇ ਚੱਲਣ ਹਾਰਾ ਸਚਿਆਰ ਬਿਬੇਕੀ ਜਨ ਹੈ। ਸੋ ਉੱਪਰਲੇ ਗੁਰ ਪ੍ਰਮਾਣ ਅਨੁਸਾਰ ਅੰਮ੍ਰਿਤ ਵੇਲੇ ਅੰਮ੍ਰਿਤ ਇਸ਼ਨਾਨ ਕਰਨਾ ਹਰੇਕ ਗੁਰਸਿੱਖ ਸੁਜਾਨ ਦਾ ਪਰਮ ਧਰਮ ਹੈ। ਭਾਵੇਂ ਹੁਨਾਲ ਹਾੜ ਹੋਵੇ, ਭਾਵੇਂ ਸਿਆਲ ਠੱਕਾ ਵਗਦਾ ਹੋਵੇ, ਬਰਫ਼ ਵਰਸਦੀ ਹੋਵੇ, ਹਰ ਪ੍ਰਕਾਰ ਦੇ ਮੀਂਹ ਹਨੇਰੀ ਗੜਿਆਂ ਦੇ ਝੱਖੜ ਝਾਕ ਕੇ ਵੀ ਅੰਮ੍ਰਿਤ ਇਸ਼ਨਾਨ ਦੇ ਨੇਮੀ ਪ੍ਰੇਮੀ ਅੰਮ੍ਰਿਤ ਸਾਵਧਾਨੀ ਸਿੱਖ ਸੂਰਮੇ ਵਕਤੇ ਉੱਪਰ ਲੜ ਮਰਨ ਵਾਲੇ ਇਸ ਇਸ਼ਨਾਨ ਦੇ ਨੇਮ ਪ੍ਰੇਮ ਨੂੰ ਨਿਭਾਉਂਦੇ ਹਨ, ਕਿਉਂਕਿ ਉਹਨਾਂ ਨੂੰ ਗੁਰੂ ਕੇ ਹੁਕਮ ਕਮਾਵਣ ਦੀ ਸਾਵਧਾਨਤਾ ਸਫੁਰਨੀ ਅਤੇ ਸ਼ਰਧਾ ਸਿਦਕ ਭਿੰਨੀ ਪਰਵਾਹ ਹਰ ਦਮ ਹੁੰਦੀ ਹੈ। ਜਿਨ੍ਹਾਂ ਸੁੱਖ ਰਹਿਣੀਏ ਸਿੱਖਾਂ ਗੁਰੂ ਕੇ ਸਿੱਖ ਸਦਾਵਣ ਵਾਲਿਆਂ ਨੂੰ ਅਜਿਹੀ ਪਰਵਾਹ ਨਹੀਂ, ਉਹ ਨੀਂਦ ਦੇ ਆਲਸੀ ਸੁੱਖ ਵਿੱਚ ਪਏ ਹੋਏ ਦਿਨ ਚੜ੍ਹਦੇ ਤੀਕ ਬਿਸਤਰੇ ਉੱਪਰ ਹੀ ਉਸਲ ਵੱਟੇ ਲੈਂਦੇ ਰਹਿੰਦੇ ਹਨ, ਅਤੇ ਗੁਰ ਆਗਿਆ ਉਲਟ ਆਪਣੀ ਕਰਮ ਕਰਤੂਤ ਸੁੱਖ ਰਹਿਣੀ ਰਹਿਤ ਨੂੰ ਆਪਣਾ ਮਨ ਮੰਨਿਆ ਅਸੂਲ ਬਣਾ ਲੈਂਦੇ ਹਨ। ਆਪਣੇ ਮਨ ਦਾ ਮੰਨਿਆ ਅਸੂਲ ਮਨ ਮਤ ਹੈ। ਚੌਥਾ ਪਖੰਡ ਇਸ਼ਨਾਨ ਦਾ ਖੰਡਨ। ਇੱਕ ਚੁੰਚ ਗਿਆਨੀ ਨੂੰ ਅਸੀਂ ਪੁੱਛਿਆ, ਜੋ ਕਿ ਗੁਰੂ ਕੇ ਦੀਵਾਨ ਵਿਖੇ ਕਥਾ ਵਾਰਤਾ ਅਤੇ ਉਪਦੇਸ਼ ਵੀ ਕਰਿਆ ਕਰਦਾ ਸੀ, ਕਿ ਜੀ ਤੁਸੀਂ ਕਥਾ ਉਪਦੇਸ਼ ਤਾਂ ਬੜੀ ਘੋਖ ਘੋਖ ਕੇ ਸੁਣਾਉਂਦੇ ਹੋ, ਪਰੰਤੂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਬਾਣੀ ਦਾ ਨਿਤਨੇਮ ਕਰਦੇ ਤੁਹਾਨੂੰ ਕਦੇ ਨਹੀਂ ਦੇਖਿਆ। ਉਸਨੇ ਕਿਹਾ ਕਿ ਏਡੇ ਵੱਡੇ ਤੜਕੇ ਉੱਠ ਕੇ ਇਸ਼ਨਾਨ ਕਰਨਾ ਮੁਫਤ ਹੀ ਤਤਛਿਆ ਸਰੀਰਕ ਕਸ਼ਟ ਦੇਣ ਵਿੱਚ ਪੈਣਾ ਹੈ। ਅਸੀਂ ਨਿਤਨੇਮ ਬਾਣੀ ਦਾ ਪਾਠ ਐਵੇਂ ਸੁੱਕੇ ਪਿੰਡੇ ਹੀ ਕਰ ਲੈਂਦੇ ਹਾਂ। ਦਿਨ ਚੜ੍ਹੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਪਹਿਲਾਂ ਇਸ਼ਨਾਨ ਕਰ ਲੈਣ ਦਾ ਗੁਰਮਤ ਅਸੂਲ ਅਨੁਸਾਰ ਨਿਯਮ ਹੈ, ਸੋ ਅਸੀਂ ਜਿਵੇਂ ਕਿਵੇਂ ਪੂਰਾ ਕਰ ਲੈਂਦੇ ਹਾਂ। ਫਿਰ ਜਦ ਉਹਨਾਂ ਨੂੰ ਇਸ ਅਸੂਲ ਨਿਯਮ ਦੀ ਪ੍ਰੋੜਤਾ ਲਈ ਗੁਰਮਤ ਪ੍ਰਮਾਣਾਂ ਦੇ ਦੇਣ ਲਈ ਵੰਗਾਰਿਆ ਗਿਆ ਤਾਂ ਬਸ ਗਿਆਨੀ ਜੀ ਨੂੰ ਠੁੱਠੂ ਹੋਣਾ ਪਿਆ, ਅਤੇ ਅੰਮ੍ਰਿਤ ਵੇਲੇ ਸਵਾ ਪੈਰ ਰਾਤ ਰਹਿੰਦੀ ਤੋਂ ਇਸ਼ਨਾਨ ਕਰਨਾ ਗੁਰਮਤ ਅਸੂਲਾਂ ਅਨੁਸਾਰ ਜਦ ਉਹਨਾਂ ਨੂੰ ਸਿੱਧ ਕੀਤਾ ਗਿਆ ਤਾਂ ਉਸਦੇ ਸ਼ੁਸ਼ਕ ਅਤੇ ਚੁੰਚ ਗਿਆਨ ਦੀ ਕਲੀ ਖੁੱਲ੍ਹੀ, ਅਤੇ ਤਾਂ ਜਾ ਕੇ ਕਿਤੇ ਉਸਨੇ ਮੰਨਿਆ ਕਿ ਠੀਕ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਗੁਰਮਤ ਵਿਵੇਕ ਸੰਧਾ ਅਸੂਲ ਹੈ। ਹਾਂ, ਜੇਕਰ ਕੋਈ ਕੇਵਲ ਮਹਿਜ਼ ਦਿਖਾਵੇ ਮਾਤਰ ਇਸ਼ਨਾਨ ਕਰਦਾ ਹੈ ਅਤੇ ਨਾਮ ਨਹੀਂ ਜਪਦਾ, ਕਿੰਤੂ ਇਸ਼ਨਾਨ ਕਰਕੇ ਐਵੇਂ ਹੀ ਬਗਲ ਸਮਾਧੀ ਲਾ ਕੇ ਬਹਿ ਜਾਂਦਾ ਹੈ। ਉਸ ਦਾ ਇਸ਼ਨਾਨ ਕਰਨਾ ਪਖੰਡ ਰੂਪ ਹੀ ਹੈ, ਕਿਸੇ ਲੇਖੇ ਨਹੀਂ। ਯਥਾ ਗੁਰਵਾਕ, ਸਤਿਗੁਰ ਪੁਰਖ ਨਾ ਮੰਨਿਓ, ਸ਼ਬਦ ਨਾ ਲੱਗੋ ਪਿਆਰ, ਇਸ਼ਨਾਨ ਦਾਨ ਜੇਤਾ ਕਰੈ ਦੂਜੈ ਭਾਏ ਖੁਆਰ। ਸ੍ਰੀ ਰਾਗ ਮਹਲਾ ਤੀਜਾ। ਅਜਿਹੇ ਉਦਕ ਇਸ਼ਨਾਨੀਆਂ ਦੇ ਪਖੰਡ ਇਸ਼ਨਾਨ ਪਰਥਾਏ ਹੀ ਜਲ ਕੈ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਡੁਕ ਨਾਮੈ, ਆਦਿਕ ਗੁਰਵਾਕ ਗੁਰਬਾਣੀ ਅੰਦਰ ਆਉਂਦੇ ਹਨ। ਪਖੰਡ ਇਸ਼ਨਾਨ ਦਾ ਗੁਰਮਤ ਵਿਖੇ ਨਿਸ਼ੇਧ ਹੈ, ਪਰੰਤੂ ਨਾਮ ਦਾ ਸਾਧਕ ਸਹਾਈ ਰੂਪ ਸਾਧਨ ਸੰਪਨ ਇਸ਼ਨਾਨ ਸੰਜਮ ਸਾਧਨੀ ਗੁਰਮਤ ਵਿਵੇਕ ਦਾ ਇੱਕ ਭਾਰੀ ਅੰਗ ਹੈ। ਪੰਜਵਾਂ, ਮਨ ਦਾ ਇਸ਼ਨਾਨ। ਗੁਰਮਤ ਇਸ਼ਨਾਨ ਦੇ ਵਿਧਾਨ ਪਰਥਾਏ ਅਨੇਕਾਂ ਹੀ ਗੁਰ ਪ੍ਰਮਾਣ ਗੁਰਬਾਣੀ ਅੰਦਰ ਵਿਦਮਾਨ ਹਨ, ਜਿਨ੍ਹਾਂ ਵਿੱਚੋਂ ਵਨਗੀ ਮਾਤਰ ਹੇਠ ਲਿਖੇ ਗੁਰ ਪ੍ਰਮਾਣ ਦ੍ਰਿਸ਼ਟੀ ਗੋਚਰ ਕਰਾਏ ਜਾਂਦੇ ਹਨ। ਯਥਾ ਗੁਰ ਪ੍ਰਮਾਣ। ਊੜਾ, ਉਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਘਰ ਜਾਤੇ। ਬਸੰਤ ਮਹਲਾ ਪੰਜਵਾਂ। ਐੜਾ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ, ਸਿੱਧ ਗੋਸ਼ਟ ਰਾਮਕਲੀ ਮਹਲਾ ਪਹਿਲਾ। ਈੜੀ, ਕਰ ਇਸ਼ਨਾਨ ਸਿਮਰ ਪ੍ਰਭ ਅਪਨਾ, ਮਨ ਤਨ ਭਏ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਜੋਗਾ। ਸੂਰਠ ਮਹਲਾ ਪੰਜਵਾਂ। ਸੱਸਾ, ਪ੍ਰਤਾਪ ਸਦਾ ਗੁਰ ਕਾ ਘਟ ਘਟ, ਪ੍ਰਗਾਸ ਭਇਆ ਜਸ ਜਨ ਕੈ, ਇਕ ਪੜ੍ਹੈ ਸੁਣੈ ਗਾਵੈ, ਪ੍ਰਭਾਤੈ ਕਰੈ ਇਸ਼ਨਾਨ, ਇਸ਼ਨਾਨ ਕਰੈ ਪ੍ਰਭਾਤ, ਸ਼ੁੱਧ ਮਨ ਗੁਰ ਪੂਜਾ ਬਿਧ ਸਹਿਤ ਕਰੰ, ਕੰਚਨ ਤਨ ਹੋਏ ਪਰਸ ਪਾਰਸ ਕੋ, ਜੋਤ ਸਰੂਪੀ ਧਿਆਨ ਧਰੰ, ਜਗ ਜੀਵਨ ਜਗਨਨਾਥ, ਜਲਥਲ ਮੈਂ ਰਹਿਆ ਪੂਰ, ਬਹੁ ਬਿਧ ਵਰਣੰ, ਸਤਿਗੁਰ ਗੁਰਸੇਵ ਅਲਖ ਗਤ ਜਾਂ ਕੀ, ਸ੍ਰੀ ਰਾਮਦਾਸ ਤਾਰਣ ਤਰਣੰ। ਸਵਈਏ ਮਹੱਲੇ ਚੌਥੇ ਕੇ। ਹਾਹਾ, ਸਿੱਧਾਂ ਸੇਵਨ ਸਿੱਧ ਪੀਰ, ਮੰਗੈ ਰਿਧ ਸਿੱਧ, ਮੈਂ ਇੱਕ ਨਾਮ ਨਾ ਵਿਸਰੈ, ਸਾਚੇ ਗੁਰ ਬੁੱਧ, ਜੋਗੀ ਭੋਗੀ ਕਾਪੜੀ, ਕਿਆ ਭਵੈ ਦਸੰਤਰ, ਗੁਰ ਕਾ ਸ਼ਬਦ ਨ ਚੀਨਹੀ, ਤਤ ਸਾਰ ਨਿਰੰਤਰ, ਪੰਡਿਤ ਪਾਧੇ ਜੋਇਸੀ, ਨਿਤ ਪੜ੍ਹੈ ਪੁਰਾਣਾ, ਅੰਤਰ ਵਸਤ ਨ ਜਾਣਨੀ, ਘਟ ਬ੍ਰਹਮ ਲੁਕਾਣਾ, ਇਕ ਤਪਸੀ ਬਨ ਮੈਂ ਤਪ ਕਰੈ, ਨਿਤ ਤੀਰਥ ਵਾਸਾ, ਆਪ ਨ ਚੀਨੈ ਤਾਮਸੀ, ਕਾਹੇ ਭਏ ਉਦਾਸਾ, ਇਕ ਬਿੰਦ ਜਤਨ ਕਰ ਰਾਖ ਦੇ, ਸੇ ਜਤੀ ਕਹਾਵੈ, ਬਿਨ ਗੁਰ ਸ਼ਬਦ ਨ ਛੂਟਹੀ, ਬ੍ਰਹਮ ਆਵੈ ਜਾਵੈ, ਇਕ ਗਿਰ ਹੀ ਸੇਵਕ ਸਾਧਕਾ, ਗੁਰਮਤੀ ਲਾਗੇ, ਨਾਮ ਦਾਨ ਇਸ਼ਨਾਨ ਦ੍ਰਿੜ, ਹਰ ਭਗਤ ਸੁਜਾਗੇ, ਗੁਰ ਤੇ ਦਰ ਘਰ ਜਾਣੀਐ, ਸੋ ਜਾਏ ਸਿਜਾਣੈ, ਨਾਨਕ ਨਾਮ ਨ ਵਿਸਰੈ, ਸਾਚੇ ਮਨ ਮਾਨੈ। ਆਸਾ ਮਹਲਾ ਪਹਿਲਾ। ਕੱਕਾ, ਗੁਰ ਕੈ ਬਚਨ ਹਿਰਦੈ ਧਿਆਨ ਧਾਰੀ, ਰਸਨਾ ਜਾਪ ਜਪੋ ਬਨਵਾਰੀ, सफल मूरत दर्शन बलिहारी, चरण कमल मन प्राण अधारी। रहाओ साध संग जन्म मरण निवारी, अमृत कथा सुन कर्ण अधारी। काम क्रोध लोभ मोह तजारी, दृढ़ नाम दान इश्नान सुचारी। कौ नानक इहु तत बिचारी, राम नाम जप पार उतारी। सुही मला पंजवा। खखा सुन गल्लां गुर पह आया, नाम दान इश्नान दड़ाया। सब मुक्त हुआ सहसारड़ा, नानक सच्ची बेड़ी चाड़ जियो। श्री राग महला पंजवा। गग्गा द्वादशी दान नाम इश्नान, हर की भगत करो तज मान। थित्ती गौड़ी महला पंजवा। इश्नान दा प्रभाव मन उत्ते, शरीरक इश्नान करन करके, ना केवल आलस अते सुस्ती ही दूर हुंदी है, बल्कि चैतनता उपज आवन करके, भजन करन लई एक अमरी सावधानता पैदा हो जांदी है, अते मन विखे शांति सुचेताई अते सतो गुण दा प्रभाव वर्त जांदा है, अते इस प्रभाव वर्तारे दे असर तले विवेकी जानू मन दे इश्नान दा समा गह करके संभाल लेना चाहिदा है। एक ता अमृत वेले दा अमृती प्रभाव, दूसरे शांत एकांत पूरी बनी होई, अते तीसरे इश्नान शरीरक इश्नान दे तुफैल सतो गुणी सावधानता ते चैतनता वर्ती होई। बस थोड़ी जिही चौकसी होर रखण दी लोड़ है, मन नू मैला करन वाले मलीन संकल्प फुरने कफुरने वाशना कुवाशना अते आसा मनसा तृष्णा वेड़े संकल्पां नू नेड़े ना आउन देना, जे आउन ता बहुड़ बहुड़ रोकना अते रोक के सुरती नू नाम वल लाउन दा यतन करना, ए मन दा इश्नान है। अव्वल ता ए मन दा इश्नान तन दे इश्नान दे प्रभाव करके सुते ही बन आमदा है, क्योंकि इश्नान करदे होए अमृत बाणी दा प्रवाह नालो नाल चलाई रखण करके शांतमई सतो गुणी वर्तारा मन दी व्यवस्था उत्ते अवश्यमेव ही वर्त जांदा है। जे किते बिघन पवे भी ता बस केवल इतने यतन दी लोड़ है कि उकत छिन भंगरी बिघन द्वारा उखड़ी बिरती सुरती नू होड़ के बाणी वल लाया जावे। इस छिन भंगरी निमख भर दे यतन सेती सुरती नू गुरबाणी नाल जोड़न दा प्रतख पैर प्रतम परतावा देखण वाला फल बिबेकी जानू ए मिलदा है कि गुरु रूप बाणी कोट पेंडा अगे होए के सुरती नू अपनी बुक्कल विच आ लैंदी है। इस बिद सने सने एक तार अते अतुट लिव जुड़ना बिबेकी जानू प्राप्त हो जांदा है। फेर उपरों लगातार नाम अभ्यास अर्थात गुरमंत्र दे अजप्पा जाप दा जो पारस प्रताप वर्तदा है, इस दशा दा तां कहना ही की है। इस समय दी एक घटना तो हमेशा अभ्यासी जानू सुचेत रहना चाहिदा है। फुरने संकल्प विकल्पां दी कल्पना जद मिट जांदी है ਤਾਂ ਸੁਰਤੀ ਦੇ ਸ਼ਾਂਤ ਘਰ ਵਿੱਚ ਆਉਣ ਕਰਕੇ ਬਿਰਤੀ ਨੂੰ ਇੱਕ ਸੁੱਖ ਜਿਹਾ ਪ੍ਰਤੀਤ ਹੁੰਦਾ ਹੈ, ਜੋ ਅਭਿਆਸੀ ਦੇ ਅਭਿਆਸ ਨੂੰ ਚੜ੍ਹਦੀ ਕਲਾ ਵਿਖੇ ਜਾਣੋ ਰੋਕਦਾ ਹੈ। ਜੇ ਇਹ ਸੁੱਖ ਬਿਰਤੀ ਉੱਤੇ ਪ੍ਰਬਲ ਪੈ ਜਾਵੇ ਤਾਂ ਸੁਰਤੇ ਦੀ ਸੁਰਤੀ ਊਣਮ ਝੂਣੀ ਜਿਹੀ ਹੋ ਜਾਂਦੀ ਹੈ ਅਤੇ ਅਸਲ ਸਾਵਧਾਨਤਾ ਅਤੇ ਨਾਮ ਲਿਵ ਦੀ ਇਕਾਗਰਤਾ ਨਹੀਂ ਰਹਿੰਦੀ, ਜੋ ਕਿ ਹਰਦਮ ਰਹਿਣੀ ਚਾਹੀਦੀ ਹੈ, ਕਿਉਂਕਿ ਇਸ ਬਿਹੂਣ ਪ੍ਰੇਮ ਪ੍ਰਾਇਣੀ ਸਿਫਤ ਸਲਾਹ ਨਹੀਂ ਹੋ ਸਕਦੀ। ਜੈਸੇ ਕਿ ਸੁਖਮਨੀ ਸਾਹਿਬ ਵਿਖੇ ਇਹ ਉਤਸ਼ਾਹੀ ਬਚਨ ਹੁਕਮ ਹੈ, ਯਥਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਗੌੜੀ ਸੁਖਮਨੀ ਮਹਲਾ ਪੰਜਵਾਂ। ਇਸ ਤੋਂ ਬਚਣ ਦਾ ਸਭ ਤੋਂ ਵਧੀਆ ਉਪਾਅ ਇਹ ਹੈ ਕਿ ਪਹਿਲੀ ਅਵਸਥਾ ਤੋਂ ਹੀ ਨਾਮ ਬਾਣੀ ਦਾ ਅਭਿਆਸ ਇਕੱਠਾ ਹੀ ਕੀਤਾ ਜਾਵੇ ਅਤੇ ਬਾਣੀ, ਖਾਸ ਕਰ ਸੁਖਮਨੀ ਸਾਹਿਬ ਦੀ ਬਾਣੀ ਦਾ ਅਭਿਆਸ ਨਾਮ ਅਭਿਆਸ ਦੇ ਨਾਲ ਅਤ ਗੁਣਕਾਰੀ ਹੈ। ਬਾਣੀ ਪ੍ਰੀਤਮ ਨਾਮ, ਜਿਸਦਾ ਕਿ ਨਾਮ ਜਪੀਦਾ ਹੈ, ਦੇ ਪ੍ਰੇਮ ਚਾਬਕ ਮਾਰ ਕੇ ਪ੍ਰੇਮੀ ਅਭਿਆਸੀ ਜਨ ਨੂੰ ਨਾਮ ਅਭਿਆਸ ਵੱਲ ਸਾਵਧਾਨ ਰੱਖਦੀ ਹੈ ਅਤੇ ਨਾਮ ਦੀ ਮਹਿਮਾ ਦੇ ਗੁਣਾਨਵਾਦ ਕਹਿ ਕਹਿ ਕੇ ਨਾਮ ਦਾ ਪ੍ਰੇਮ ਪਿਆਰ ਉਪਜਾਉਂਦੀ ਹੈ। ਇਹ ਪ੍ਰੇਮ ਹੀ ਸਾਵਧਾਨਤਾ ਦਾ ਸੰਜਮ ਹੈ, ਇਹ ਪ੍ਰੇਮ ਹੀ ਸੁਰਤੀ ਬਿਰਤੀ ਦੇ ਉਚੇਰਾ ਰੱਖਣ ਦੀ ਔਖ ਦੀ ਹੈ ਅਤੇ ਇਹ ਪ੍ਰੇਮ ਹੀ ਸਰਬੱਤਰ ਫੁਰਨਿਆਂ ਕਫੁਰਨਿਆਂ ਦੇ ਮਾਰਨ ਦਾ ਮਾਰਨ ਦਾਰੂ ਹੈ। ਗੱਲ ਕੀ ਇਹ ਪ੍ਰੇਮ ਹੀ ਨਾਮ ਅਭਿਆਸ ਦੀ ਜੁਗਤੀਆਂ ਸਿਰ ਮੁੱਖ ਜੁਗਤੀ ਹੈ, ਯਥਾ ਗੁਰਵਾਕ। ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ, ਪਖੰਡ ਭਗਤ ਨਾ ਹੋਵਈ ਦੁਬਿਧਾ ਬੋਲ ਖੁਆਰ, ਸੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ। ਸ੍ਰੀ ਰਾਗ ਮਹਲਾ ਤੀਜਾ। ਗੁਰਮਤ ਭਗਤੀ ਰੂਪੀ ਵਿਵੇਕ ਵਿਚਾਰ ਦਾ ਨਿਰਭਰ ਪ੍ਰੇਮ ਪਿਆਰ ਉੱਤੇ ਹੀ ਹੈ, ਯਥਾ ਗੁਰਵਾਕ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ। ਆਸਾ ਮਹਲਾ ਤੀਜਾ। ਭਗਵੰਤ ਭਗਤੀ ਰੂਪੀ ਪ੍ਰੇਮ ਵਿਵੇਕ ਦੀ ਇਸ ਪ੍ਰੀਤ ਕਣੀ ਬਿਹੂਣ ਬੜੇ ਬੜੇ ਚਤੁਰ ਤੋਂ ਚਤੁਰ ਚੁੰਚ ਗਿਆਨੀ ਅਤੇ ਚਮ ਚੋਪੜੀ ਸੁੰਦਰਤਾ ਦੇ ਅਭਿਮਾਨੀ ਧਨਵੰਤ ਕੁਲਵੰਤ ਵੀ ਮ੍ਰਿਤਕ ਰੂਪ ਹਨ, ਯਥਾ ਗੁਰਵਾਕ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਈਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਗੌੜੀ ਬਾਵਨ ਅਖਰੀ ਮਹਲਾ ਪੰਜਵਾਂ। ਸੋ ਜਿਸ ਗੁਰਮੁਖ ਵਿਵੇਕੀ ਜਨ ਦੇ ਅੰਦਰ ਪ੍ਰੀਤ ਪਿਆਰ ਹੈ, ਉਹ ਨਾਮ ਤੋਂ ਬਿਹੂਣ ਜਿੱਤੀ ਹੋਰ ਖਿਆਲ ਹਨ ਸਭ ਨੂੰ ਅਲੂਦਿਆ ਸਮਝ ਕੇ ਭਗਤ ਪਰਾਇਣ ਹੁੰਦਾ ਹੋਇਆ ਨੇੜੇ ਨਹੀਂ ਢੁੱਕਣ ਦਿੰਦਾ। ਜੇ ਉਕਤ ਖਿਆਲ ਨਾਮ ਸੱਖਣੇ ਖਿਆਲ ਵਿਵੇਕੀ ਜਨ ਦੀ ਬਿਰਤੀ ਅੰਦਰ ਮੱਲੋ ਮੱਲੀ ਘੁਸੜ ਕੇ ਆ ਵੀ ਵੜਨ ਤਾਂ ਗੁਰਮੁਖ ਵਿਵੇਕੀ ਜਨ ਨਾਮ ਦਾ ਖੰਡਾ ਖੜਕਾ ਕੇ ਉਕਤ ਹੋਛੇ ਖਿਆਲਾਂ ਨੂੰ ਬਾਹਰ ਕੱਢ ਮਾਰਦਾ ਹੈ, ਕਿਉਂਕਿ ਪ੍ਰੇਮਾ ਭਗਤੀ ਦੇ ਮਾਰਗ ਵਿੱਚ ਨਾਮ ਦੇ ਪਰਮਾਰਥੀ ਖਿਆਲਾਂ ਬਾਝੋਂ ਪ੍ਰੇਮੀ ਨੂੰ ਹੋਰ ਖਿਆਲ ਸੁਖਾਂਦੇ ਹੀ ਨਹੀਂ। ਸੋ ਇਸ ਬਿਦ ਮਨ ਨੂੰ ਪਰਮਾਰਥੀ ਰੰਗ ਦੇ ਖਿਆਲਾਂ ਤੋਂ ਛੁੱਟ ਹੋਰ ਹੋਛੇ ਅਤੇ ਮਲੀਨ ਖਿਆਲਾਂ ਤੋਂ ਪਾਕ ਰੱਖਣਾ ਮਨ ਦਾ ਉੱਤਮ ਇਸ਼ਨਾਨ ਹੈ ਜੋ ਤਨ ਦੇ ਸਰੀਰਕ ਇਸ਼ਨਾਨ ਦੇ ਨਾਲੋ ਨਾਲ ਹੀ ਬਣ ਆਉਂਦਾ ਹੈ ਅਤੇ ਇਸ ਸਰੀਰਕ ਇਸ਼ਨਾਨ ਰੂਪੀ ਕਰਮ ਵਿਵੇਕ ਨੂੰ ਵਿਵੇਕੀ ਜਨ ਗੁਰਮਤ ਹੁਕਮ ਸਮਝ ਕੇ ਕਮਾਉਂਦੇ ਹਨ ਅਤੇ ਗੁਰਮਤ ਹੁਕਮ ਅਨੁਸਾਰ ਕਮਾਏ ਜਾਣ ਕਰਕੇ ਹੀ ਇਹ ਆਤਮ ਬਰਕਤਾਂ ਵਾਲਾ ਇਸ਼ਨਾਨ ਵਿਵੇਕ ਹੈ ਮਨ ਦੀ ਮਤ ਵਾਲਾ ਡਿੰਬ ਇਸ਼ਨਾਨ ਨਹੀਂ ਹੈ ਜੋ ਗੁਰਸਿੱਖ ਗੁਰੂ ਦਾ ਹੁਕਮ ਸਮਝ ਕੇ ਇਸ ਇਸ਼ਨਾਨ ਦੇ ਨਿਤਾ ਪ੍ਰਤੀ ਪ੍ਰੇਮ ਨਿਯਮ ਨੂੰ ਪਾਲਦੇ ਹਨ ਉਹ ਸ਼ਰਧਾਵਾਨ ਵਿਵੇਕੀ ਜਨ ਸਨਮਾਨਯੋਗ ਹਨ ਪਰੰਤੂ ਜੋ ਕੇਵਲ ਲੋਕ ਦਿਖਾਵੇ ਮਾਤਰ ਹੀ ਇਸ਼ਨਾਨ ਦਾ ਡਿੰਬ ਧਾਰਦੇ ਹਨ ਉਹਨਾਂ ਦਾ ਇਸ਼ਨਾਨ ਧਿਆਨ ਗੁਰਮਤ ਅੰਦਰ ਪ੍ਰਮਾਣ ਨਹੀਂ ਸਰੀਰ ਦੀ ਸ਼ੁੱਧੀ ਇਸ ਨਿਤਾ ਨਿਯਮੀ ਇਸ਼ਨਾਨ ਵਿਵੇਕ ਧਾਰਨਾ ਦਾ ਇੱਕ ਸੁੱਤੇ ਸਿੱਧੀ ਸਿੱਟਾ ਹੈ ਜਿਸ ਧਾਰਨਾ ਦੇ ਧਾਰਨ ਕਰਕੇ ਦੇਹ ਅਰੋਗਤਾ ਵੀ ਸੁੱਤੇ ਹੀ ਬਣੀ ਰਹਿੰਦੀ ਹੈ ਪਰੰਤੂ ਨਿਰੀ ਸਰੀਰਕ ਸ਼ੁੱਧੀ ਹੀ ਇਸ਼ਨਾਨ ਦਾ ਸਿਧਾਂਤ ਨਿਸ਼ਾਨਾ ਨਹੀਂ ਜੈਸਾ ਕਿ ਕਈ ਇੱਕ ਸਫਾਈ ਪਸੰਦ ਉਦਕ ਇਸ਼ਨਾਨੀਆਂ ਦਾ ਖਿਆਲ ਹੈ ਗੁਰਮਤ ਇਸ਼ਨਾਨ ਵਿਵੇਕ ਨੂੰ ਸਰੀਰਕ ਸ਼ੁੱਧੀ ਮਾਨਸਿਕ ਸ਼ੁੱਧੀ ਅਤੇ ਆਤਮਕ ਸ਼ੁੱਧੀ ਦੇ ਅਮਰ ਫਲ ਸਿੱਟੇ ਸੁੱਤੇ ਸਿੱਧ ਹੀ ਲੱਗਦੇ ਹਨ ਗੁਰਸਿੱਖਾਂ ਨੇ ਤਾਂ ਇਸ ਵਿਵੇਕ ਨੂੰ ਕੇਵਲ ਹੁਕਮ ਸਮਝ ਕੇ ਕਮਾਉਣਾ ਹੈ ਨਾਮ ਰੂਪੀ ਸਾਰ ਵਿਵੇਕ ਦਾ ਸੰਜਮ ਸਾਧਨੀ ਹੁਕਮ ਸਮਝ ਕੇ ਇਸ ਇਸ਼ਨਾਨ ਵਿਵੇਕ ਨੂੰ ਕਮਾਉਣਾ ਹੈ ਆਤਮ ਆਨੰਦ ਦੀ ਬਿਰਧੀ ਨਿਮਿੱਤ ਨਾਮ ਕਮਾਈ ਦਾ ਸਹਾਇਕ ਸਮਝ ਕੇ ਕਮਾਉਣਾ ਹੈ ਦਲਿਦਰੀ ਮਨ ਨੂੰ ਆਲਸ ਗ੍ਰਸੇ ਤਨ ਮਨ ਨੂੰ ਨਾਮ ਸਾਵਧਾਨੀ ਹੋਣ ਲਈ ਕਮਾਉਣਾ ਹੈ ਡਿੰਬ ਇਸ਼ਨਾਨੀਆਂ ਦੀ ਨਿਆਈ ਮਾਇਕ ਫੰਦ ਰਚਣ ਲਈ ਮਾਇਆ ਜਾਲ ਫਾਥੇ ਸੰਸਾਰੀਆਂ ਨੂੰ ਰਿਝਾਵਣ ਅਤੇ ਰਿਝਾਏ ਕੇ ਉਹਨਾਂ ਪਾਸੋਂ ਮਾਇਕ ਲਾਹੇ ਉਠਾਵਣ ਦੀ ਮਨੋਰਥ ਸਿੱਧੀ ਲਈ ਨਹੀਂ ਕਮਾਉਣਾ ਮਾਇਕ ਮਨੋਰਥਾਂ ਦੀ ਮੈਲ ਮਨ ਵਿੱਚ ਰੱਖ ਕੇ ਨਾਹੀਂ ਕਮਾਉਣਾ ਇਸ ਮੈਲ ਨਾਲ ਮਲੀਨ ਮੈਲੇ ਹੋਏ ਮਨ ਨੂੰ ਲੈ ਕੇ ਅਰਥਾਤ ਮਾਇਕ ਮਨੋਰਥ ਸਿੱਧੀ ਦੀ ਮਲੀਨ ਵਾਸ਼ਨਾ ਸੇਤੀ ਲਿਬੜੇ ਹੋਏ ਮਨ ਦੇ ਨਾਲ ਨਾਮ ਮਹਾ ਵਿਵੇਕ ਦੇ ਉੱਚ ਮੰਤਵ ਨੂੰ ਮੁੱਖ ਰੱਖੇ ਬਿਹੂਣ ਅਤੇ ਨਾਮ ਮਹਾਰਸ ਦੇ ਚੱਖੇ ਬਿਹੂਣ ਨਿਰੇ ਤਨ ਧੋਵਣ ਕਰਕੇ ਨਾ ਹੀ ਮਨ ਦੀ ਸ਼ੁੱਧੀ ਹੁੰਦੀ ਹੈ ਅਤੇ ਨਾ ਹੀ ਤਨ ਧੋਵਣਾ ਕਿਸੇ ਲੇਖੇ ਪੈਂਦਾ ਹੈ ਇਸੇ ਪ੍ਰਥਾਏ ਇਹ ਗੁਰਵਾਕ ਹੈ ਮਨ ਮੈਲੈ ਸਭ ਕਿਛ ਮੈਲਾ ਤਨ ਧੋਤੈ ਮਨ ਹੱਛਾ ਨਾ ਹੋਏ ਵਡਹੰਸ ਮਹੱਲਾ ਪੰਜਵਾਂ ਅਤੇ ਅਜਿਹੇ ਬਗ ਇਸ਼ਨਾਨੀਆਂ ਬਗ ਧਿਆਨੀਆਂ ਬਗ ਗਿਆਨੀਆਂ ਪ੍ਰਥਾਏ ਹੀ ਇਹ ਅਗਲੇਰੇ ਗੁਰ ਪ੍ਰਮਾਣ ਹਨ ਯਥਾ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਗੌੜੀ ਸੁਖਮਨੀ ਮਹੱਲਾ ਪੰਜਵਾਂ ਮਨ ਮੈਂ ਕ੍ਰੋਧ ਮਹਾ ਅਹੰਕਾਰਾ ਪੂਜਾ ਕਰੈਂ ਬਹੁਤ ਵਿਸਥਾਰਾ ਕਰ ਇਸ਼ਨਾਨ ਤਨ ਚੱਕਰ ਬਣਾਏ ਅੰਤਰ ਕੀ ਮਲ ਕਬ ਹੀ ਨਾ ਜਾਏ ਪ੍ਰਭਾਤੀ ਮਹੱਲਾ ਪੰਜਵਾਂ ਇਸ ਪ੍ਰਕਾਰ ਦੇ ਡਿੰਬ ਇਸ਼ਨਾਨ ਪ੍ਰਥਾਏ ਹੋਰ ਵੀ ਬਥੇਰੇ ਗੁਰਵਾਕ ਹਨ ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਡਿੰਬ ਇਸ਼ਨਾਨ ਦਾ ਗੁਰਮਤ ਅੰਦਰ ਉੱਕਾ ਹੀ ਵਿਧਾਨ ਨਹੀਂ, ਇਹ ਕੇਵਲ ਗੁਰਮਤ ਇਸ਼ਨਾਨ ਹੀ ਹੈ, ਭਾਵ ਗੁਰਮਤ ਵਿਵੇਕ ਬਿਧੀ ਅਨੁਸਾਰ ਸਨਮਾਨਿਆ ਇਸ਼ਨਾਨ ਹੀ ਹੈ, ਜਿਸ ਨੂੰ ਕੀਤਿਆਂ ਮਨ ਤਨ ਭਏ ਅਰੋਗਾ ਦੀਆਂ ਸ਼ੁੱਧ ਤਾਈਆਂ ਸੁਤੇ ਹੀ ਬਣ ਆਉਂਦੀਆਂ ਹਨ, ਅਤੇ ਸੁਰਤੇ ਜਨਾਂ ਦੀਆਂ ਸੁਰਤੀਆਂ ਬਿਰਤੀਆਂ ਨਾਮ ਦੀ ਚੜ੍ਹਦੀ ਕਲਾ ਵਿੱਚ ਜਾ ਖੇਡਦੀਆਂ ਹਨ।